You're with SBS Radio.
ਬ੍ਰਿਟਿਸ਼ ਰਾਜਸ਼ਾਹੀ ਨਾਲ ਆਸਟ੍ਰੇਲੀਆ ਦਾ ਇੱਕ ਰਸਮੀ ਅਤੇ ਭਾਵਨਾਤਮਕ ਸੰਬੰਧ ਰਿਹਾ ਹੈ। ਹਾਲਾਂਕਿ ਆਸਟ੍ਰੇਲੀਆ ਨੇ ਬ੍ਰਿਟੇਨ ਦੀ ਕੋਲੋਨਾਈਜੇਸ਼ਨ ਦੀ ਵਿਰਾਸਤ ਵਜੋਂ ਆਪਣੇ ਸੰਬੰਧ ਕਾਇਮ ਰੱਖੇ ਨੇ, ਪਰ ਇਸ ਦੇ ਉਲਟ ਬਾਰਬਾਡੋਸ ਦੇ ਕੈਰੇਬੀਅਨ ਟਾਪੂ ਨੇ ਬ੍ਰਿਟਿਸ਼ ਰਾਜੇ ਨੂੰ ਆਪਣੇ ਰਾਜ ਦੇ ਮੁਖੀ ਵਜੋਂ ਹਟਾ ਦਿੱਤਾ ਸੀ ਅਤੇ ਨਵੰਬਰ 2021 ਵਿੱਚ ਇਹ ਇੱਕ ਗਣਰਾਜ ਬਣ ਗਿਆ ਸੀ। ਮਹਾਰਾਣੀ ਐਲਿਜ਼ਾਬੈਥ ਦੇ ਦੇਹਾਂਤ ਤੋਂ ਬਾਅਦ ਬਹੁਤ ਸਾਰੇ ਆਸਟ੍ਰੇਲੀਅਨ ਲੋਕਾਂ ਦੇ ਮਨਾਂ ਵਿੱਚ ਇਹ ਸਵਾਲ ਆ ਰਿਹਾ ਹੈ ਕਿ ਅੱਜ ਦੇ ਸਮੇਂ ਵਿੱਚ ਆਸਟ੍ਰੇਲੀਆ ਵਿੱਚ ਬ੍ਰਿਟਿਸ਼ ਰਾਜਸ਼ਾਹੀ ਦੀ ਕੀ ਭੂਮਿਕਾ ਹੈ। ਤਾਂ ਇਸ ਸਵਾਲ ਦੇ ਜਵਾਬ ਲੱਭਣ ਲਈ ਸੁਣੋ ਜਸਦੀਪ ਕੌਰ ਗਿੱਲ ਦੀ ਜ਼ੁਬਾਨੀ ਇਹ ਖਾਸ ਰਿਪੋਰਟ। ਦਰਅਸਲ ਆਸਟ੍ਰੇਲੀਆ ਬ੍ਰਿਟੇਨ ਦੀ ਇੱਕ ਕਲੋਨੀ ਵਜੋਂ ਵਸਾਇਆ ਗਿਆ ਸੀ। ਕੈਂਬਲ ਰੋਡਸ ਕੈਨਬਰਾ ਵਿੱਚ ਆਸਟ੍ਰੇਲੀਅਨ ਡੈਮੋਕ੍ਰੇਸੀ ਦੇ ਮਿਊਜ਼ੀਅਮ ਵਿੱਚ ਇੱਕ ਖੋਜਕਰਤਾ ਨੇ ਉਹਨਾਂ ਨੇ ਆਸਟ੍ਰੇਲੀਆ ਵਿੱਚ ਬ੍ਰਿਟਿਸ਼ ਸਾਮਰਾਜ ਦੇ ਪ੍ਰਭਾਵਾਂ ਬਾਰੇ ਕੁਝ ਜਾਣਕਾਰੀ ਸਾਂਝੀ ਕੀਤੀ।
Australia was founded as a colony of Great Britain, and so it has borrowed or adapted many British traditions, including in the government, and one of those is the monarchy.
ਇਸੇ ਹੀ ਤਰ੍ਹਾਂ ਬ੍ਰਿਟੇਨ ਦਾ ਰਾਜਾ ਜਾਂ ਰਾਣੀ ਆਸਟ੍ਰੇਲੀਆ ਦਾ ਰਾਜਮੁਖੀ ਹੁੰਦਾ ਹੈ। ਐਲਿਜ਼ਾਬੈਥ ਅਲੈਗਜ਼ੈਂਡਰਾ ਮੈਰੀ ਵਿੰਡਸਰ ਦਾ ਰਾਜਕਾਲ 1952 ਵਿੱਚ ਸ਼ੁਰੂ ਹੋਇਆ ਸੀ। ਉਹ ਯੂਕੇ ਅਤੇ ਹੋਰ 14 ਰਾਸ਼ਟਰਮੰਡਲ ਖੇਤਰਾਂ ਦੀ ਰਾਣੀ ਸੀ। ਮਰਹੂਮ ਮਹਾਰਾਣੀ ਐਲਿਜ਼ਾਬੈਥ ਨੇ ਬ੍ਰਿਟਿਸ਼ ਇਤਿਹਾਸ ਵਿੱਚ ਹੁਣ ਤੱਕ ਦੇ ਰਾਜਾ ਰਾਣੀਆਂ ਵਿੱਚੋਂ ਸਭ ਤੋਂ ਲੰਬੇ ਸਮੇਂ ਤੱਕ ਸੇਵਾ ਨਿਭਾਈ ਸੀ। ਉਹਨਾਂ ਦੀ ਮੌਤ ਤੋਂ ਬਾਅਦ ਉਹਨਾਂ ਦਾ ਪੁੱਤਰ ਚਾਰਲਸ ਰਾਜਾ ਬਣ ਗਿਆ ਹੈ। ਰਾਸ਼ਟਰਮੰਡਲ ਦੇ ਸਾਰੇ ਦੇਸ਼ਾਂ ਕੋਲ ਆਪਣੇ ਖੁਦ ਦੇ ਕਾਨੂੰਨ ਤੇ ਸਰਕਾਰਾਂ ਨੇ। ਆਸਟ੍ਰੇਲੀਅਨ ਰਿਪਬਲਿਕ ਮੂਵਮੈਂਟ ਦੇ ਰਾਸ਼ਟਰੀ ਨਿਰਦੇਸ਼ਕ ਸੈਂਡੀ ਬਾਇਰ ਦੱਸਦੇ ਨੇ ਕਿ ਸਾਡੀ ਸਰਕਾਰ ਦਾ ਢਾਂਚਾ ਅਤੇ ਸ਼ਕਤੀਆਂ ਆਸਟ੍ਰੇਲੀਅਨ ਸੰਵਿਧਾਨ ਦੁਆਰਾ ਦਰਸਾਏ ਗਏ ਨੇ।
Australia has a written constitution and it's a law that governs all other laws and the most senior person in that constitution is the Queen or King of the United Kingdom and that person is called our head of state and because our head of state lives on the other side of the world they appoint a representative to Australia who acts on their behalf who is called the Governor General.
ਸਾਡਾ ਬਾਦਸ਼ਾਹ ਹੋਣ ਦੇ ਨਾਤੇ ਹੁਣ ਕਿੰਗ ਚਾਰਲਸ ਆਸਟ੍ਰੇਲੀਆ ਦੇ ਰਾਜਮੁਖੀ ਬਣ ਗਏ ਨੇ। ਲਾਟਰੋਬ ਯੂਨੀਵਰਸਿਟੀ ਵਿੱਚ ਰਾਜਨੀਤੀ ਦੇ ਅਮੈਰੀਟਸ ਪ੍ਰੋਫੈਸਰ ਜੂਡਿਥ ਬ੍ਰੈਟ ਕਹਿੰਦੇ ਨੇ ਕਿ ਇਸੇ ਲਈ ਅਸੀਂ ਆਸਟ੍ਰੇਲੀਆ ਨੂੰ ਕੌਂਸਟੀਟਿਊਸ਼ਨਲ ਮੋਨਾਰਕੀ ਯਾਨੀ ਸੰਵਿਧਾਨਕ ਰਾਜਸ਼ਾਹੀ ਵਜੋਂ ਸੰਬੋਧਿਤ ਕਰਦੇ ਹਾਂ।
The head of state is in a sense a ceremonial position. They don't have executive power, whereas it's the head of the government that has the executive power. So there's a division between the symbolic head of state that stands for the unity of the country and the head of the government which is open to competition.
ਆਸਟ੍ਰੇਲੀਆ ਦੇ ਕੈਨਬਰਾ ਵਿੱਚ ਰਾਜੇ ਦੀ ਨੁਮਾਇੰਦਗੀ ਗਵਰਨਰ ਜਨਰਲ ਵੱਲੋਂ ਅਤੇ ਬਾਕੀ ਰਾਜਾਂ ਦੀਆਂ ਰਾਜਧਾਨੀਆਂ ਵਿੱਚ ਗਵਰਨਰ ਵੱਲੋਂ ਕੀਤੀ ਜਾਂਦੀ ਹੈ। ਕੈਂਬਲ ਰੋਡਸ ਦੱਸਦੇ ਨੇ ਕਿ ਆਸਟ੍ਰੇਲੀਆ ਦੀਆਂ ਰੋਜ਼ਾਨਾ ਗਤੀਵਿਧੀਆਂ ਵਿੱਚ ਹੁਣ ਬਾਦਸ਼ਾਹ ਦੀ ਸਿੱਧੇ ਤੌਰ ਉੱਤੇ ਕੋਈ ਸ਼ਮੂਲੀਅਤ ਨਹੀਂ ਹੁੰਦੀ ਅਤੇ ਹੁਣ ਆਸਟ੍ਰੇਲੀਆ ਦੇ ਸਮਾਜ, ਆਰਥਿਕਤਾ ਜਾਂ ਸਰਕਾਰ ਉੱਤੇ ਸਿੱਧੇ ਤੌਰ 'ਤੇ ਉਹਨਾਂ ਦਾ ਪ੍ਰਭਾਵ ਨਹੀਂ ਹੁੰਦਾ।
But the Queen does take an interest and is very well briefed on Australian matters. These days she acts very much as an advisor and a confidant of prime ministers rather than anyone with direct influence.
ਗਵਰਨਰ ਜਨਰਲ ਦੀ ਨਿਯੁਕਤੀ ਆਸਟ੍ਰੇਲੀਅਨ ਸਰਕਾਰ ਦੀ ਸਲਾਹ ਨਾਲ ਰਾਣੀ ਜਾਂ ਰਾਜੇ ਵੱਲੋਂ ਕੀਤੀ ਜਾਂਦੀ ਹੈ। ਅਸਲ ਵਿੱਚ ਗਵਰਨਰ ਜਨਰਲ ਆਸਟ੍ਰੇਲੀਆ ਵਿੱਚ ਤਾਜ ਦੇ ਡਿਪਟੀ ਵਜੋਂ ਕੰਮ ਕਰਦੇ ਨੇ ਅਤੇ ਹਮੇਸ਼ਾ ਬਾਦਸ਼ਾਹ ਦੇ ਨਾਮ ਉੱਤੇ ਚੁਣੀ ਹੋਈ ਸਰਕਾਰ ਦੀ ਸਲਾਹ ਉੱਤੇ ਹੀ ਕੰਮ ਕਰਦੇ ਨੇ।
Once upon a time they were appointed by the British government but over time we have changed that and evolved so now the Australian government makes the appointment. It is simply a matter of the government or the cabinet choosing the person that they want which often means the prime minister choosing the person that they want and then the queen will approve the appointment. Usually for 5 years but often that term will get extended.
ਸੈਂਡੀ ਬਾਇਰ ਦੱਸਦੇ ਨੇ ਕਿ ਗਵਰਨਰ ਜਨਰਲ ਵੀ ਬਾਦਸ਼ਾਹ ਦੇ ਵਾਂਗ ਹੀ ਸਰਕਾਰ ਦੀਆਂ ਰੋਜ਼ਾਨਾ ਗਤੀਵਿਧੀਆਂ ਵਿੱਚ ਸ਼ਾਮਲ ਨਹੀਂ ਹੁੰਦਾ।
But they do have important responsibilities. Every time a law is passed by Parliament, Every time we want to go to an election, it needs the representative's approval.
1986 ਵਿੱਚ ਆਸਟ੍ਰੇਲੀਆ ਐਕਟ ਤੋਂ ਬਾਅਦ ਮੋਨਾਰਕ ਨੂੰ ਬਾਹਰ ਰੱਖਦੇ ਹੋਏ ਬ੍ਰਿਟਿਸ਼ ਅਤੇ ਆਸਟ੍ਰੇਲੀਅਨ ਸਰਕਾਰ ਵਿਚਕਾਰ ਆਖਰੀ ਅਧਿਕਾਰਕ ਸੰਬੰਧਾਂ ਨੂੰ ਤੋੜ ਦਿੱਤਾ ਗਿਆ ਸੀ। ਮਹਾਰਾਣੀ ਐਲਿਜ਼ਾਬੈਥ ਦੇ ਰਾਜ ਦੌਰਾਨ ਬਹੁਤ ਸਾਰੀਆਂ ਬ੍ਰਿਟਿਸ਼ ਕਲੋਨੀਆਂ ਨੇ ਆਜ਼ਾਦੀ ਦੀ ਮੰਗ ਕਰਦੇ ਹੋਏ ਰਾਜਸ਼ਾਹੀ ਨਾਲ ਆਪਣੇ ਸੰਬੰਧ ਤੋੜ ਲਏ ਸਨ। ਇਹਨਾਂ ਵਿੱਚੋਂ ਆਖਰੀ ਅਤੇ ਸਭ ਤੋਂ ਤਾਜ਼ਾ ਉਦਾਹਰਣ ਬਾਰਬਾਡੋਸ ਦੀ ਹੈ, ਜਿਸ ਨੇ ਨਵੰਬਰ 2021 ਵਿੱਚ ਇਹ ਸੰਬੰਧ ਤੋੜੇ ਸਨ। ਉਸ ਤੋਂ ਬਾਅਦ 15 ਰਾਸ਼ਟਰਮੰਡਲ ਖੇਤਰ ਬਾਕੀ ਬਚੇ ਨੇ। ਬਹੁਤ ਸਾਰੇ ਲੋਕ ਮਹਿਸੂਸ ਕਰਦੇ ਨੇ ਕਿ ਆਸਟ੍ਰੇਲੀਆ ਪਹਿਲਾਂ ਹੀ ਇੱਕ ਗਣਤੰਤਰ ਦੀ ਤਰ੍ਹਾਂ ਕੰਮ ਕਰ ਰਿਹਾ ਹੈ, ਇਸ ਲਈ ਕਿਸੇ ਵੀ ਬਦਲਾਅ ਦੀ ਲੋੜ ਨਹੀਂ ਹੈ। ਪਰ ਆਸਟ੍ਰੇਲੀਅਨ ਰਿਪਬਲਿਕ ਮੂਵਮੈਂਟ ਦੀ ਸੈਂਡੀ ਬਾਇਰ ਇਸ ਵਿੱਚ ਤਬਦੀਲੀ ਲਿਆਉਣ ਉੱਤੇ ਜ਼ੋਰ ਦੇ ਰਹੇ ਨੇ।
The Australian Republic movement believes that instead of having the King or Queen of the United Kingdom as the head of our country, that we should have an Australian chosen by Australians. And we believe this because it makes sense that all decisions in an independent country like ours are made democratically and that our representatives put Australia's interests first.
ਨਾਲ ਹੀ ਆਸਟ੍ਰੇਲੀਆ ਵਿੱਚ ਪਹਿਲੀ ਵਾਰ ਮੌਜੂਦਾ ਲੇਬਰ ਸਰਕਾਰ ਨੇ ਮੈਟ ਥਿਸਲੇਥਵੇਟ ਨੂੰ ਗਣਰਾਜ ਲਈ ਸਹਾਇਕ ਮੰਤਰੀ ਵਜੋਂ ਨਿਯੁਕਤ ਕੀਤਾ ਹੈ। ਜੂਡਿਥ ਬ੍ਰੈਟ ਦਾ ਕਹਿਣਾ ਹੈ ਕਿ ਬ੍ਰਿਟਿਸ਼ ਰਾਜਸ਼ਾਹੀ ਪ੍ਰਤੀ ਭਾਵਨਾਤਮਕਤਾ ਵੀ ਬਦਲ ਰਹੀ ਹੈ। ਆਸਟ੍ਰੇਲੀਆ ਦਾ ਦੌਰਾ ਕਰਨ ਵਾਲੀਆਂ ਮਸ਼ਹੂਰ ਹਸਤੀਆਂ, ਇੱਥੋਂ ਤੱਕ ਕਿ ਸ਼ਾਹੀ ਦੌਰਿਆਂ ਦੇ ਆਲੇ ਦੁਆਲੇ ਦੀ ਭੀੜ ਅਤੇ ਜੋਸ਼ ਵੀ ਪਿਛਲੇ ਦਹਾਕਿਆਂ ਨਾਲੋਂ ਘੱਟ ਹੋ ਗਿਆ ਹੈ।
I think, you know, in the early 1950s, when feelings of the monarchy was very high, when the young Queen Elizabeth and Prince Philip visited, it was in the context of being immediately after the war and the Depression, and they were like global celebrities. Whereas now, with much more frequent air travel, it doesn't have the same impact.
ਜੇਕਰ ਆਸਟ੍ਰੇਲੀਆ ਇੱਕ ਗਣਰਾਜ ਬਣ ਜਾਂਦਾ ਹੈ, ਤਾਂ ਅਸੀਂ ਰਾਸ਼ਟਰਮੰਡਲ ਦਾ ਹਿੱਸਾ ਬਣੇ ਰਹਿਣ ਦੀ ਚੋਣ ਕਰ ਸਕਦੇ ਹਾਂ। ਉਦਾਹਰਣ ਵਜੋਂ ਭਾਰਤ ਨੇ ਅਜਿਹਾ ਹੀ ਕੀਤਾ ਸੀ। ਤਾਂ ਇੱਕ ਗਣਰਾਜ ਕਿਹੋ ਜਿਹਾ ਦਿਖਾਈ ਦੇਵੇਗਾ? ਸੈਂਡੀ ਬਾਇਰ ਅਤੇ ਆਸਟ੍ਰੇਲੀਅਨ ਰਿਪਬਲਿਕ ਮੂਵਮੈਂਟ ਨੇ ਇਸ ਸਵਾਲ ਦਾ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਹੈ।
So we've been consulting the broad Australian public about what that would look like, and we'll have an announcement on that in the coming months.
ਆਸਟ੍ਰੇਲੀਅਨ ਰਿਪਬਲਿਕ ਮੂਵਮੈਂਟ ਨੇ 2022 ਵਿੱਚ ਦ ਆਸਟ੍ਰੇਲੀਅਨ ਚੁਆਇਸ ਮਾਡਲ ਦੀ ਘੋਸ਼ਣਾ ਕੀਤੀ ਹੈ। ਇਸ ਵਿੱਚ ਦਰਸਾਇਆ ਗਿਆ ਹੈ ਕਿ ਰਾਜ ਦੇ ਮੁਖੀ ਦੀ ਚੋਣ ਆਸਟ੍ਰੇਲੀਅਨ ਲੋਕਾਂ ਦੁਆਰਾ ਕੀਤੇ ਜਾਣ ਲਈ ਆਸਟ੍ਰੇਲੀਆ ਦੇ ਸੰਵਿਧਾਨ ਵਿੱਚ ਕਿਹੜੀਆਂ ਤਬਦੀਲੀਆਂ ਕਰਨ ਦੀ ਲੋੜ ਹੈ। ਇਹ ਜਾਣਕਾਰੀ SBS ਤੋਂ ਮੈਲੀਸ਼ਾ ਕੈਂਪਨੋਨੀ ਦੀ ਸਹਾਇਤਾ ਨਾਲ ਪੰਜਾਬੀ ਵਿੱਚ ਜਸਦੀਪ ਕੌਰ ਗਿੱਲ ਵੱਲੋਂ ਪੇਸ਼ ਕੀਤੀ ਗਈ ਹੈ।
You're with SBS Radio.